ਪੰਨਾ ਨੰਬਰ 929 ਤੇ ਰਾਮਕਲੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਦਰਜ ਹੈ ਜੀ। ਰਾਮਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇ ਇਹ ਤੁਸੀਂ ਦੱਸੋਗੇ ਕਿ ਦੱਖਣੀ ਅੱਖਰ ਕਿਉਂ ਲੱਗਿਆ ਹੈ? ਕਿਆ ਦੱਖਣੀ ਰਾਗ ਦੇ ਨਾਲ ਸੰਬੰਧਿਤ ਹੈ ਕਿ ਦੱਖਣੀ ਜਿਹੜਾ ਅੱਖਰ ਲਿਖਿਆ ਓਅੰਕਾਰ ਤੋਂ ਪਹਿਲਾਂ ਉਹਦਾ ਕੋਈ ਹੋਰ ਭਾਵ ਹੈ ਜੀ?
ਰਾਗ ਤਾਂ ਰਾਮਕਲੀ ਪਹਿਲਾਂ ਲਿਖਿਆ ਹੀ ਹੋਇਆ, ਦੱਖਣੀ ਰਾਗ ਦਾ ਕੀ ਮਤਲਬ ਇੱਥੇ?
ਅੱਛਾ ਜੀ,
ਰਾਗ ਤਾਂ ਪਹਿਲਾਂ ਲਿਖਤਾ ਰਾਮਕਲੀ। ਦੱਖਣ ਦੇਸ਼ ਦੇ ਜਿਹੜੇ ਵਿਚਾਰਵਾਨ ਸੀ ਨਾ, ਬੁੱਧਮਾਨ ਲੋਕ ਸੀ, ਉਹਨਾਂ ਨੇ ਓਮ ਤੋਂ ਓਂਕਾਰ ਬਣਾ ਲਿਆ। ਪਹਿਲਾਂ ਓਮ ਕਹਿੰਦੇ ਸੀ ਇਸ ਨੂੰ, ਓਮ ਸ਼ਬਦ ਹੈ ਨਾ ਪਹਿਲਾਂ ਓਮ।
ਹਾਂਜੀ, ਜਿਹੜਾ ਕਿ ਹਿੰਦੂ ਗ੍ਰੰਥਾਂ ਚ ਲਿਖਿਆ ਹੋਇਆ।
ਹਾਂ, ਉਹਨੂੰ ਹੀ ਓਂਕਾਰ ਬਣਾਤਾ ਉਹਨਾਂ ਨੇ।
ਅੱਛਾ ਜੀ,
ਜਦੋਂ ਕੁਝ ਕਰਦਾ ਹੈ ਫਿਰ ਓਂਕਾਰ ਹੈ।
ਅੱਛਾ ਜੀ,
ਜਦੋਂ ਓਮ ਇਹ ਕੱਲਾ ਹੀ ਹੈ, ਕੁਝ ਕਰਦਾ ਨੀ ਹੈ, ਨਿਰਗੁਣ ਹੈ। ਓਮ ਨਿਰਗੁਣ ਦੋਏ ਰੂਪ ਆਉਣਗੇ, ਓਮ ਵੀ ਆਊਗਾ ਓਂਕਾਰ ਵੀ ਆਊਗਾ।
ਅੱਛਾ ਜੀ,
ਓਮ ਨਿਰਗੁਣ ਓਂਕਾਰ ਸਰਗੁਣ ਹੈ, ਦੋਏ ਨਿਰੰਕਾਰ ਰੂਪ ਇਹਦੇ।
ਅੱਛਾ ਜੀ,
ਉਹਨਾਂ ਨੇ ਜਦੋਂ ਇਹਦੀ ਵਿਆਖਿਆ ਹੋਊਗੀ ਓਂਕਾਰ ਦੀ, ਜਦੋਂ ਉਹਦੀ ਵਡਿਆਈ ਹੋਊਗੀ, ਓਂਕਾਰ ਦੀ ਵਡਿਆਈ ਹੋਊ, ਓਮ ਦੀ ਵਡਿਆਈ ਨਹੀਂ ਹੋ ਸਕਦੀ।
ਠੀਕ ਹੈ ਜੀ,
ਓਮ ਤਾਂ ਵਿਆਕਾਰ ਹੈ, ਵਡਿਆਈ ਕਰਨੀ ਉਹਦੇ ਕਰਮ ਦੀ।
ਠੀਕ ਹੈ ਜੀ,
ਜੋ ਕਰਮ ਕਰੂਗਾ ਉਹਦੀ ਉਹ ਵਡਿਆਈ ਹੈ, ਜੋ ਗੁਣ ਉਹਦੇ ਗੁਣ ਦੀ ਵਡਿਆਈ ਹੈ।
ਹਾਂਜੀ,
ਸਿਰਗੁਣ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਓਂਕਾਰ ਸਰਗੁਣ।
ਅੱਛਾ ਜੀ,
ਆਕਾਰ ਵਿੱਚ ਹੈ, ਉਹ ਜਮਾ ਆਕਾਰ, ਆਕਾਰ ਧਾਰਦਾ ਜਦੋਂ, ਬਹੁਤ ਜ਼ਿਆਦਾ ਆਕਾਰ ਧਾਰਦੀ ਹੈ ਤਾਂ ਓਂਕਾਰ ਬਣ ਜਾਂਦੀ ਹੈ।
ਠੀਕ ਹੈ ਜੀ,
ਜਿਵੇਂ ਪਾਣੀ ਜ਼ਿਆਦਾ ਇਹਦਾ ਛੱਲ ਦਾ ਰੂਪ ਧਾਰਨ ਕਰਦਾ ਹੈ,
ਹਾਂਜੀ,
ਲਹਿਰ ਦਾ ਰੂਪ ਧਾਰਨ ਕਰਦਾ, ਤਾਂ ਵਿੱਚ ਕੋਈ ਤਰਬੀ ਮੁਕਤੀ ਹੈ, ਫਿਰ ਹਿਲ ਚਿਲ ਹੁੰਦੀ ਹੈ।
ਅੱਛਾ ਜੀ,
ਅੰਦਰਲੀਆਂ ਚੀਜ਼ਾਂ ਬਾਹਰ ਬਖਲੀਆਂ, ਉਥਲ ਪੁਥਲ ਹੁੰਦੀ ਹੈ ਸਮੁੰਦਰ ਚ, ਕਿਸੇ ਨੂੰ ਡੁਬੋ ਦਿੰਦਾ, ਕਿਸੇ ਨੂੰ ਕੱਢਿਓ ਬਾਹਰ ਕੱਢ ਦਿੰਦਾ ਕੱਢ ਕੇ।
ਠੀਕ ਹੈ ਜੀ, ਤੇ ਇਹ ਜਿਹੜਾ ਅੱਖਰ, ਇਹਦਾ ਮਤਲਬ ਓਅੰਕਾਰ ਅੱਖਰ ਦੀ ਜਿਹੜੀ ਹੋਂਦ ਹੈ ਇਹ ਓਅੰਗ ਤੋਂ ਹੋਈ ਹੈ ਜੀ?
ਓਮ ਤੋਂ ਹੀ ਹੋਈ ਆ, ਕਰਮ ਦੇ ਜਾਂ ਸਬਦਾਰਥ ਹੈ ਕੁਛ, ਕਰਮ ਦੇ ਸਬਦਾਰਥ ਕਾਰ ਹੈ,
ਤੇ ਇਹ
ਕਰਮ ਦੇ ਸਬਦਾਰਥ ਜਾਂ ਕੁਛ ਕਰਦਾ ਤਾਂ ਓਂਕਾਰ ਹੈ, ਜਾਂ ਨਹੀਂ ਕਰਦਾ ਤਾਂ ਓਮ।
ਤੇ ਨਿਰਗੁਣ ਰੂਪ ਚ ਓਂਗ ਹੈ ਤੇ ਸਰਗੁਣ ਰੂਪ ਚ ਓਂਕਾਰ ਹੈ ਜੀ?
ਜੀ,
ਇਹ ਅੱਖਰ ਇਹਦਾ ਮਤਲਬ ਪਹਿਲਾਂ ਵਰਤਿਆ ਜਾਂਦਾ ਸੀਗਾ?
ਪਹਿਲਾਂ ਓਮ ਦੇ ਵਿੱਚ ਵਰਤਿਆ ਜਾਂਦਾ ਸੀ, ਦੱਖਣੀ ਵਾਲਿਆਂ ਨੇ ਵਰਤਿਆ।
ਅੱਛਾ ਜੀ,
ਸੰਸਾਰ ਦੇ ਵਿੱਚ ਜਾਂ ਸੰਸਾਰ ਹੈ ਤਾਂ ਓਂਕਾਰ ਹੈ ਉਹ, ਓਮ ਦੀ।
ਠੀਕ ਹੈ ਜੀ,
ਸੰਸਾਰ ਨਹੀਂ ਹੈ ਫਿਰ ਓਮ।
ਠੀਕ ਹੈ ਜੀ, ਹਾਂਜੀ, ਬਾਣੀ ਅੰਦਰ ਓਅੰਕਾਰ ਅੱਖਰ ਜੀ ਤਿੰਨ ਤਰ੍ਹਾਂ ਨਾਲ ਵਰਤਿਆ ਗਿਆ ਹੈ। ਇੱਕ ਤਾਂ ਓਅੰਕਾਰ ਅੱਖਰ ਮੁਕਤਾ ਹੈ, ਇੱਕ ਓਅੰਕਾਰ ਅੱਖਰ ਜੋ ਹੈ ਉਹ ਔਂਕਣ ਨਾਲ ਹੈ, ਜਿਸ ਤਰ੍ਹਾਂ ਕਿ ਇਸ ਬਾਣੀ ਦਾ ਨਾਮ ਓਅੰਕਾਰ ਹੈ।
ਉਸ
ਤੋਂ ਇਲਾਵਾ ਵੀ ਬਾਣੀ ਵਿੱਚ ਦੋ ਜਗ੍ਹਾ ਔਂਕਣ ਨਾਲ ਓਅੰਕਾਰ ਅੱਖਰ ਵਰਤਿਆ। ਠੀਕ ਹੈ ਜੀ, ਤੇ ਸਭ ਤੋਂ ਪਹਿਲਾਂ ਜੀ ਭਗਤ ਕਬੀਰ ਜੀ ਨੇ ਵਰਤਿਆ ਇਹ ਸ਼ਬਦ 340 ਪੰਨੇ ਤੇ, ਗੌੜੀ ਪੂਰਵੀ ਭਗਤ ਕਬੀਰ ਜੀ, ਓਅੰਕਾਰ ਆਦਿ ਮੈਂ ਜਾਣਾ, ਲਿਖ ਅਰ ਮੇਟੇ ਤਾਹਿ ਨ ਮਾਨਾ।
ਲਿਖਣਾ ਓਅੰਕਾਰ ਨੂੰ ਆਦਮ ਦੇ।
ਅੱਛਾ ਜੀ,
ਓਅੰਕਾਰ ਮੈਂ ਜਾਣ ਲਿਆ।
ਅੱਛਾ ਜੀ,
ਆ ਜਿਹੜਾ ਆਪਾਂ ਲਿਖ ਦਿੰਦੇ ਆ ਨਾ ਕਾਗਜ਼ ਦੇ ਉੱਤੇ,
ਹਾਂਜੀ,
ਜਾਂ ਕਿਸੇ ਹੋਰ ਪੱਥਰ ਤੇ ਸਲੇਟ ਤੇ ਧਰਤੀ ਤੇ ਉਹ ਲਿਖਿਆ ਹੋਇਆ ਬਿਠਾਇਆ ਵੀ ਜਾ ਸਕਦਾ ਜਿਹੜਾ ਉਹ ਨਹੀਂ ਓਂਕਾਰ ਹੁੰਦਾ ਉਹ ਓਂਕਾਰ ਪਰ ਓਂਕਾਰ ਨਹੀਂ ਹੁੰਦਾ ਲਿਖਿਆ ਹੋਇਆ ਓਂਕਾਰ ਨਹੀਂ ਹੁੰਦਾ ਇਸ ਕਰਕੇ ਜਿਹੜੇ ਅੱਖਰ ਨੇ ਗੁਰਬਾਣੀ ਦੇ ਓਂਕਾਰ ਨਹੀਂ ਹਨ ਓਂਕਾਰ ਨਹੀਂ ਹਨ
ਠੀਕ ਹੈ ਜੀ
ਹਾਂ ਇਹ ਅੱਖਰ ਨੇ ਇਹਨਾਂ ਅੱਖਰਾਂ ਤੋਂ ਖੋਜਣਾ ਇਹਨਾਂ ਅੱਖਰਾਂ ਦੇ ਕੋਈ ਗੁਰੂ ਖੋਜੇ ਔਰ ਇਹ ਕਈ ਵੀ ਭੇਦ ਦੱਸ ਦੇਣਾ ਚਾਹੀਦਾ ਇੱਥੇ ਜਿਹੜੇ ਗੁਰਬਾਣੀ ਦੇ ਅੱਖਰ ਨੇ ਗੁਰੂ ਗ੍ਰੰਥ ਵਿੱਚ ਦਰਜ ਨੇ ਬੀੜ ਵਿੱਚ ਇਹ ਅੱਖਰਾਂ ਨੂੰ ਗੁਰੂ ਨੇ ਕਿਹਾ ਹੋਇਆ ਕਦੇ ਵੀ
ਅੱਛਾ ਜੀ
ਇਹ ਬੋਲੇ ਤੋਂ ਬਾਣੀ ਬਾਣੀ ਹੈ ਬਾਣੀ ਜਿਹੜੀ ਹੈਗੀ ਕੰਨਾਂ ਦਾ ਵਿਸ਼ਾ ਹੈ ਅੱਖਰ ਅੱਖਾਂ ਦਾ ਵਿਸ਼ਾ ਹੈ ਅੱਖਰੀ ਬੋਲਣ ਅੱਖਰੀ ਲਿਖਣ ਬੋਲਣ ਬਾਣ ਜੋ ਲਿਖਿਆ ਗਿਆ ਅੱਖਰ ਹੈ ਜੋ ਬੋਲੀ ਗਈ ਉਹ ਬਣ
ਠੀਕ ਹੈ
ਇਹ ਭੇਦ ਵੀ ਸਿਖਾ ਲੈ ਛੱਡ ਦਿੱਤਾ ਧਿਆਨ ਹੀ ਨਹੀਂ ਦਿੱਤਾ ਭੇਦ ਖਤਮ ਹੀ ਕਰਤਾ ਇੱਧਰ ਤਾਂ ਇੰਨੀ ਤਾਂ ਲੋੜ ਹੀ ਨਹੀਂ ਪਈ ਇੰਨੀ ਅਕਲ ਇਸਤੇਮਾਲ ਕਰਨ ਦੀ ਫਿਰ ਅੱਖਰਾਂ ਸਿਰ ਸੰਯੋਗ ਵਿਖਾਉਣ ਅੱਖਰਾਂ ਦੇ ਜੁੰਮੇ ਸੰਯੋਗ ਦਾ ਵਿਖਾਉਣ ਜਿਵੇਂ ਅੱਖਰ ਬੁਲਾਉਣਗੇ ਉਵੇਂ ਬੋਲਾਂਗੇ ਆਪਾਂ ਪਹਿਲਾਂ ਪਰਮੇਸ਼ਰ ਬੁਲਾਉਂਦਾ ਤਾਂ ਹੁਣ ਅੱਖਰ ਬੁਲਾਉਣਗੇ ਅੱਖਰਾਂ ਦੇ ਬੁਲਾਏ ਬੋਲਾਂਗੇ ਹੁਣ ਅਸੀਂ ਪੜ੍ਹਦੇ ਇਸ ਕਰਕੇ ਪੋਤੀ ਪਰਮੇਸ਼ਰ ਦਾ ਥਾਂ ਅੱਖਰ ਪਰਮੇਸ਼ਰ ਦੀ ਜਗ੍ਹਾ ਆ ਗਏ ਜਿਵੇਂ ਕਹਿਣਗੇ ਉਵੇਂ ਬੁਲਾਉਣਗੇ ਤੁਹਾਨੂੰ ਜਿਵੇਂ ਲਿਖਿਆ ਹੋਇਆ ਨੇ ਉਵੇਂ ਬੋਲਣਾ ਪਊਗਾ ਸਾਨੂੰ ਜਿਵੇਂ ਬੁਲਾਉਂਦੇ ਨੇ ਅੱਖਰ ਉਵੇਂ ਬੋਲਣਾ ਪੈਂਦਾ ਸਾਨੂੰ
ਠੀਕ ਹੈ ਜਿਹੜਾ ਇਸ ਤਰ੍ਹਾਂ ਇਹਦੇ ਪ੍ਰਥਾਈ ਇੱਕ ਹੋਰ ਪੰਕਤੀਆਂ ਵੀ ਹੈ ਜੀ ਅੱਖਰ ਲਿਖੇ ਸਹੀ ਗਾਵਾਂ ਉਹ ਕੀ ਭਾਵ ਹੈ
ਉਹ ਅੱਖਰ ਨਹੀਂ ਹੈ ਲਿਖੇ ਆ ਜਿਹੜੇ ਅੱਖਰ ਲਿਖੇ ਨਹੀਂ ਗਾਉਂਦੇ ਆਪਾਂ
ਅੱਛਾ ਜੀ
ਮੈਂ ਹੋਰ ਮੈਂ ਜਾਣਦਾ ਬਾਣੀ ਆਪਣੀ ਬੱਗੀ ਦੀ ਮੈਂ ਕੁਝ ਨਹੀਂ ਜਾਣਦਾ ਮੈਂ ਜਿਹੜੇ ਲਿਖੇ ਨੇ ਉਹੀ ਗਾ ਰਿਹਾ
ਲਿਖੇ ਮਤਲਬ ਕੀ ਭਾਵ ਹੈ ਲਿਖੇ ਕਿੱਥੇ ਨੇ
ਲਿਖੇ ਪੋਥੀ ਲਿਖੇ ਨੇ
ਅੱਛਾ ਜੀ
ਕਿਆ ਮੇਰੇ ਅੰਦਰ ਲਿਖਦਾ ਜਿਹੜਾ ਸਪਰਸ਼ ਦੇ ਕੇ ਜੋ ਅੱਖਰ ਲਿਖੇ ਫਿਰ ਅੱਖਰ ਨਹੀਂ ਉੱਥੇ ਉੱਥੇ ਅਖਾਰ ਆਊਗਾ ਮੇਰੇ ਹਿਰਦੇ ਚ ਅਖਾਰ ਜੋ ਆਪਣੇ ਕਲਮ ਨੂੰ ਲਿਖਦਾ ਹੈ ਕਾਲ ਕਲਮ ਹੁਕਮ ਹੱਥ ਨੂੰ ਲਿਖਦਾ ਹੈ ਮੈਂ ਉਹੀ ਬੋਲਦਾ ਜੋ ਬੁਲਾਉਂਦਾ ਹੈ
ਅੱਛਾ ਜੀ
ਅਵਲ ਮੈਂ ਜਾਣਾ ਬਾਣੀ ਮੈਂ ਕੁਛ ਨਹੀਂ ਜਾਣਦਾ ਹੋਰ ਬਾਣੀ ਜਿਵੇਂ ਮੈਨੂੰ ਸਪਰਸ਼ ਦਿੰਦਾ ਉਵੇਂ ਮੈਂ ਬੋਲਦਾ ਥੋੜੀ ਜਿਹੀ ਖੇਡ ਉੱਚੀ ਹੋ ਜੂਗੀ ਉਹਨੂੰ ਸਮਝਣਾ ਔਖਾ ਹੋ ਜੂਗਾ ਉਹ ਤੁਰਿਆ ਪਦ ਦੀ ਗੱਲ ਹੈ
ਅੱਛਾ ਜੀ ਤੇ ਜਿਹੜਾ ਇੱਥੇ ਸ਼ਬਦ ਆਪਾਂ ਭਗਤ ਕਬੀਰ ਜੀ ਦਾ ਕਹਿ ਰਹੇ ਸੀ ਓਅੰਕਾਰ ਆਦਿ ਮੈਂ ਜਾਨਾ ਲਿਖ ਅਰ ਮਿਟੈ ਤਾਹੀ ਨਾ ਮਾਨਾ ਓਅੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ
ਓਅੰਕਾਰ ਦਾ ਜਿਹੜਾ ਹੁਣ ਲੋਕਾਂ ਦੇ ਦੂਰੇ ਦੇ ਓਅੰਕਾਰ ਬਣਾ ਕੇ ਪੂਰੇ ਰੱਖ ਲੈ ਵੀ ਇਹਦਾ ਦਰਸ਼ਨ ਕਰੋ
ਅੱਛਾ ਜੀ
ਉਹ ਕਹਿੰਦਾ ਓਅੰਕਾਰ ਨਹੀਂ ਹੈ ਅੱਖਰਾਂ ਦਾ ਲਿਖਿਆ ਹੋਇਆ ਓਅੰਕਾਰ ਨਹੀਂ ਹੈ ਵੀ ਇਹਨੂੰ ਦੇਖੀ ਜਾਓ ਇਹਦੇ ਵੱਲ ਧਿਆਨ ਦਾ ਲਓ ਓਅੰਕਾਰ ਨੂੰ ਜੇ ਕੋਈ ਦੇਖ ਲਵੇ ਉਹਦੇ ਤਾਂ ਵਿਚਾਲੇ ਪਰਮ ਦਾ ਪੜਦਾ ਫਿਰ ਆ ਹੀ ਨਹੀਂ ਸਕਦਾ
ਠੀਕ ਹੈ ਜੀ
ਓਅੰਕਾਰ ਦੇਖਣ ਦਾ ਬਦਲ ਓਅੰਕਾਰ ਸਮਝਣ ਦਾ ਵਿਸ਼ਾ ਹੈ
ਵਿਚਾਰਨ ਦਾ ਵਿਸ਼ਾ
ਅੱਖਾਂ ਨੂੰ ਦੇਖਣ ਦਾ ਵਿਸ਼ਾ ਨਹੀਂ ਓਅੰਕਾਰ ਦਾ ਸਮਝ ਦਾ ਵਿਸ਼ਾ ਹੈ ਅੱਖਾਂ ਦਾ ਵਿਸ਼ਾ ਨਹੀਂ ਹੈ ਬੁੱਧੀ ਦਾ ਵਿਸ਼ਾ ਹੈ
ਠੀਕ ਹੈ ਜੀ
ਗੁਰੂ ਵੀ ਬੁੱਧੀ ਦਾ ਵਿਸ਼ਾ ਹੈ ਗਿਆਨ ਗੁਰੂ ਹੈ ਬੁੱਧੀ ਦਾ ਵਿਸ਼ਾ ਹੈ ਅੱਖਾਂ ਦਾ ਤਾਂ ਵਿਸ਼ਾ ਹੀ ਨਹੀਂ ਹੈ ਅਸੀਂ ਅੱਖਾਂ ਦਾ ਵਿਸ਼ਾ ਬਣਾ ਹੀ ਬੈਠੇ
ਹਾਂ ਜੀ
ਅੱਖਾਂ ਦਾ ਵਿਸ਼ਾ ਨਹੀਂ ਹੈ ਕੋਈ ਅੱਖਾਂ ਬਾਝੋਂ ਦੇਖਣ ਅੱਖਾਂ ਬਾਝੋਂ ਵੇਖਣਾ ਮੈਨੂੰ ਕੱਢੀ ਸੁਣ
ਹਾਂ ਜੀ
ਉਹ ਫਿਰ ਕਿੱਥੇ ਜਾਊ ਬਹੁਤ ਥੱਲੇ ਦੀ ਸਟੇਜ 'ਚ ਸਿਰ ਗੱਲਾਂ ਕਰ ਰਹੇ ਨੇ ਜਿਹੜੇ ਬਹੁਤੇ ਮੂਰਖ ਨੇ ਨਾ ਜਿਹੜੇ ਪ੍ਰਚਾਰ ਆਪਣੇ ਸਮਝਦੇ ਨੇ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਉਹਦਾ ਬਿਲਕੁਲ ਡੱਲ ਦਿਮਾਗ ਨੇ ਉਹ ਜੱਟ ਉਹ ਤਾਂ ਮੂਰਤੀ ਪੂਜਕਾਂ ਦੇ ਬਰਾਬਰ ਖੜੇ ਨੇ ਹਿੰਦੂਆਂ ਦੇ
ਠੀਕ ਹੈ, ਅੱਛਾ ਜੀ, ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਅੱਖਰ ਹੈ ਇਹ ਤਾਂ ਹੋ ਗਿਆ ਅੱਖਾਂ ਦਾ ਵਿਸ਼ਾ, ਹੈ ਜੀ।
ਹਾਂਜੀ,
ਜਿਹੜਾ ਆਦਿ ਦੀ ਬਾਣੀ ਆ, ਕਿਸੇ ਵੀ ਬਾਣੀ ਵਿੱਚ ਤਾਂ ਅੱਖਰ ਲਿਖੇ ਹੈ,
ਬੋਲੇ ਤਾਂ ਹੀ ਬਾਣੀ ਬਣਨੀ ਹੈ, ਬੋਲੇ ਤਾਂ ਹੀ ਕੰਨਾਂ 'ਚ ਪਹੁੰਚਣੀ ਹੈ।
ਹਾਂਜੀ, ਤਾਂ ਇਹਦਾ ਮਤਲਬ ਜਿਹੜਾ ਆਪਾਂ ਇੱਕ ਪ੍ਰਚਾਰ ਕਰ ਬੈਠੇ ਹਾਂ ਕਿ ਸ਼ਬਦ ਗੁਰੂ ਹੈ, ਤੇ ਉਹ ਫਿਰ ਗੁਰਮਤਿ ਦੇ ਅਨੁਕੂਲ ਨਹੀਂ ਹੈ ਗੱਲ, ਹੈ ਜੀ।
ਬਿਲਕੁਲ ਨਹੀਂ ਹੈ ਗੁਰਮਤਿ ਦੇ ਅਨੁਕੂਲ।
ਅੱਛਾ ਜੀ,
ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਕਹਿਣਾ ਅਗਿਆਨਤਾ ਹੈ।
ਠੀਕ ਹੈ ਜੀ,
ਉਹ ਸ਼ਬਦ ਜਿਹਨੂੰ ਨਾਨਕ ਗੁਰੂ ਕਹਿੰਦਾ ਉਹ ਬਿਨਾਂ ਕੰਨਾਂ ਦੇ ਸੁਣਨ ਵਾਲਾ,
ਠੀਕ ਹੈ,
ਉਹਦਾ ਤਾਂ ਪੋਥੀ ਹੈ ਉਹ ਨਹੀਂ, ਉਹਦਾ ਤਾਂ ਪੋਥੀ ਹੈ ਉਹ ਨਹੀਂ।
ਹਾਂਜੀ,
ਉਹ ਤੁਰਕੀ ਬਾਣੀ ਨੂੰ ਕਹਿ ਰਿਹਾ ਹੈ, ਬਾਣੀ ਗੁਰੂ ਗੁਰੂ ਹੈ ਬਾਣੀ, ਉਹ ਬਾਣੀ ਨੂੰ ਵੀ ਗੁਰੂ ਕਿਹਾ, ਸ਼ਬਦ ਨੂੰ ਵੀ ਗੁਰੂ ਕਿਹਾ, ਉਹ ਤੁਰਕੀ ਬਾਣੀ ਗੁਰੂ ਹੈ।
ਠੀਕ ਹੈ ਜੀ, ਤੇ ਜਦੋਂ ਆਪਾਂ ਉਹ ਓਅੰਕਾਰ ਬਾਣੀ ਨੂੰ ਲਿਖਦੇ ਹਾਂ, ਇਹ ਹਮੇਸ਼ਾ ਓਅੰਕਾਰ ਨਾਲ ਆਉਂਦਾ, ਜਿਵੇਂ ਜਪ ਅੱਖਰ ਆਪਾਂ ਓਅੰਕਾਰ ਨਾਲ ਲਿਖਦੇ ਹਾਂ ਜੀ, ਜਦੋਂ ਬਾਣੀ ਦਾ ਨਾਮ ਲਿਖਣਾ।
ਹਾਂਜੀ,
ਤੇ ਇੱਕ ਜਗ੍ਹਾ ਹੋਰ ਇਸੇ ਹੀ ਪਹਿਲੀ ਪੰਕਤੀ 'ਚ ਆ ਜਾਂਦਾ ਜੀ, ਓਅੰਕਾਰ ਕੀਆ ਜਿਨ ਚਿੱਤ, ਇੱਥੇ ਇਹ ਅੱਖਰ ਓਅੰਕਾਰ ਨਾਲ ਲਿਖਿਆ, ਕਿਉਂਕਿ ਇਸ ਤੋਂ ਅੱਗੇ ਇੱਕ ਵਰਬ ਹੈ ਕੀਆ, ਹੈ ਨਾ ਜੀ,
ਉਹ ਕਾਲੀ ਹੈ ਜਿਹਨੂੰ ਚਿੱਤ ਕੀਤਾ।
ਅੱਛਾ ਜੀ,
ਇਹ ਉਹ ਕਾਲੀ ਹੈ ਜਿਹਨੇ ਮਨ ਨੂੰ ਚਿੱਤ ਕੀਤਾ, ਮਨ ਜਿੱਤਿਆ।
ਅੱਛਾ ਜੀ,
ਉਹ ਕਾਲੇ ਮਨ ਨੂੰ ਚਿੱਤ ਕਰ ਸਕਦਾ, ਜਿੱਤ ਮਾਇਆ ਤੋਂ ਮੋੜ ਸਕਦਾ।
ਅੱਛਾ ਜੀ, ਤੇ
ਜਿੱਤ ਕਰਨਾ ਜਿੱਤ ਲੈਣਾ।
ਅੱਛਾ ਜੀ,
ਹਰਾ ਦੇਣਾ,
ਜਿਵੇਂ ਆਪਾਂ ਜਿਹੜੇ ਭਲਵਾਨ ਘੁਲਦੇ ਆ ਉਹ ਚਿੱਤ ਕਰਦੇ ਆ ਇੱਕ ਦੂਜੇ ਨੂੰ ਹਰਾਉਂਦੇ। ਹਾਂਜੀ, ਤੇ ਬਾਕੀ ਜਿੱਥੇ ਵੀ ਇਹ 10 ਜਗ੍ਹਾ ਅੱਖਰ ਹੋਰ ਆਇਆ ਜੀ ਬਾਣੀ ਵਿੱਚ, ਇਹ ਹਮੇਸ਼ਾ ਹੀ ਸਿਹਾਰੀ ਨਾਲ ਆਇਆ ਜੀ,
ਉਹ ਦੁਆਰਾ ਓਂਕਾਰ ਦੁਆਰਾ ਆਇਆ ਨਾ ਦੇ ਜਰੀਏ ਜੋ ਜੋ ਕੁਝ ਹੋਇਆ।
ਹਾਂਜੀ, ਆਪਾਂ ਹੁਣ ਅਰਥ ਬੋਧ ਸ਼ੁਰੂ ਕਰਦੇ ਹਾਂ ਜੀ, ਆਪ ਜੋ ਖੋਜ ਹੈ ਆਪਣੀ ਉਹਦੇ ਹਿਸਾਬ ਨਾਲ ਜੋ ਗੁਰਮਤਿ ਅਨੁਕੂਲ ਅਰਥ ਬਣਦੇ ਇਸ ਬਾਣੀ ਦੇ, ਆਪ ਹੁਣ ਸਾਨੂੰ ਆਪਾਂ ਨੂੰ ਸਮਝਾਉਣ ਦੀ ਉਪਰਾਲਾ ਹੈ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਇਹ ਜਿਹੜੀ ਅਰਥ ਹੈ ਇਹ ਸੁਣ ਕੇ ਇਹਨਾਂ ਨੂੰ ਵਿਚਾਰਨ ਤੇ ਆਪਣਾ ਜੀਵਨ ਸਫਲਾ ਕਰਨ। ਹਾਂਜੀ, ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨ ਚਿੱਤ।
ਓਅੰਕਾਰ ਅਸਲ ਵਿੱਚ ਸ਼ਬਦ ਗੁਰੂ ਨੂੰ ਹੀ ਕਹਿੰਦੇ ਨੇ।
ਅੱਛਾ ਜੀ,
ਜਿਹੜਾ ਹੁਕਮ ਹੈ ਓਅੰਕਾਰ ਹੈ।
ਅੱਛਾ ਜੀ,
ਇਹਨੇ ਬ੍ਰਹਮਾ ਪੈਦਾ ਕੀਤਾ, ਬ੍ਰਹਮਾ ਅਟ ਕੀਤਾ, ਬ੍ਰਹਮਾ ਦਾ ਮਨ ਅਟ ਕੀਤਾ।
ਅੱਛਾ ਜੀ,
ਬ੍ਰਹਮਾ ਉਤਪਤ, ਬ੍ਰਹਮਾ ਅਟ ਕਰ ਲਿਆ, ਬ੍ਰਹਮ ਦਾ ਮਨ ਬ੍ਰਹਮਾ ਅਟ ਕਰ ਲਿਆ।
ਅੱਛਾ ਜੀ,
ਬ੍ਰਹਮਾ ਦਾ ਮਨ ਮਾਇਆ ਚ ਜੋੜਨ ਵਾਸਤੇ ਅਟ ਕਰ ਲਿਆ, ਬ੍ਰਹਮਾ ਦੀ ਉਤਪਤੀ ਕਰ ਲਈ।
ਅੱਛਾ ਜੀ,
ਬ੍ਰਹਮ ਦੇ ਵਿੱਚੋਂ ਬ੍ਰਹਮਾ ਦਾ ਮਨ ਵੱਖਰਾ ਕਰ ਲਿਆ, ਬ੍ਰਹਮ ਦਾ ਮਨ ਬ੍ਰਹਮਾ ਦੇ ਰੂਪ ਚ ਵੱਖਰਾ ਕਰਕੇ ਮਾਇਆ ਨੂੰ ਜੋੜਤਾ।
ਅੱਛਾ, ਬ੍ਰਹਮ ਦੇ ਦੋ ਹਿੱਸੇ ਹੋ ਗਏ। ਬ੍ਰਹਮ ਦੇ ਦੋ ਹਿੱਸੇ ਹੋ ਗਏ।
ਹਾਂ, ਦੋ ਹਿੱਸੇ ਹੋ ਗਏ ਬ੍ਰਹਮ ਦੇ।
ਅੱਛਾ ਜੀ,
ਬ੍ਰਹਮ ਦੀ ਹੋ ਗਈ ਦਾਲ।
ਠੀਕ ਹੈ, ਤੇ ਆਪਾਂ ਜਿਹੜਾ ਬ੍ਰਹਮਾ ਗੁਰਮਤਿ ਚ ਮੰਨਦੇ ਆ, ਇਹ ਜਿਹੜਾ ਹਿੰਦੂ ਦੇਵਤੇ ਬ੍ਰਹਮਾ ਨਾਲੋਂ ਅਲੱਗ ਹੈ ਜੀ।
ਉਹ ਅਲੱਗ ਨੇ, ਉਹ ਬੰਦੇ ਦਾ ਇਸ ਨੂੰ ਪੱਬੜ ਪੂਸੇ ਚ ਫਸੇ ਹੋਏ ਨੇ।
ਅੱਛਾ ਜੀ,
ਉਹ ਬ੍ਰਹਮਾ ਨੂੰ ਦੇਹਧਾਰੀ ਨੀ ਬੰਦੇ, ਕਦੇ ਬੰਨ ਲੈਂਦੇ ਨੇ, ਕਦੇ ਕੁੱਕਰ ਜਾਂਦੇ ਨੇ।
ਠੀਕ ਹੈ ਜੀ, ਠੀਕ ਹੈ ਜੀ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ ਜੀ।
ਸ੍ਰਿਸ਼ਟੀ ਪੈਦਾ, ਅੱਬਲ ਅਲੋ ਨੂਰ ਉਪਾਇਆ, ਇਹ ਨੂਰ ਪੈਦਾ ਕੀਤਾ।
ਠੀਕ ਹੈ ਜੀ। ਹਾਂਜੀ, ਓਅੰਕਾਰ ਕੀਆ ਜਿਨ ਚਿੱਤ,
ਇਹ ਨੂਰ ਜਲ ਪੈਦਾ ਰਾਜਾ ਹੋ ਗਿਆ, ਬਾਗੀ ਹੋ ਗਿਆ ਹੈ।
ਅੱਛਾ ਜੀ,
ਪੈਦਾ ਤਾਂ ਹੋ ਗਿਆ ਬਾਗੀ ਫਿਰ ਇਹ। ਓਅੰਕਾਰ ਨੇ ਇਹਨੂੰ ਫਿਰ ਕਾਬੂ ਕੀਤਾ, ਚਿੱਤ ਕੀਤਾ, ਹਰਾਇਆ। ਚਿੱਤ ਕਰਕੇ ਚਿੱਤ ਨੂੰ ਜੋੜਿਆ ਫਿਰ। ਚਿੱਤ ਵਾਲਾ ਸੁਭਾਅ ਬਣਾਇਆ ਇਹਦਾ, ਇਹਨੂੰ ਹਰਾ ਕੇ ਪਾਣਾ ਬਣਾਇਆ।
ਹਾਂਜੀ,
ਸਮਝਾ ਕੇ ਪਾਣਾ ਬਣਾਇਆ ਇਹਨੂੰ।
ਠੀਕ ਹੈ ਜੀ। ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ।
ਓਅੰਕਾਰ ਤੋਂ ਸੈਲ ਯੁਗ ਪਏ ਨੇ, ਤਿੰਨ ਯੁਗ ਪੈਦਾ ਹੋਏ ਨੇ ਓਅੰਕਾਰ ਤੋਂ।
ਅੱਛਾ ਜੀ,
ਸੈਲ ਮਾਇਆ ਦਾ ਨੂਰ।
ਅੱਛਾ ਜੀ,
ਮਾਇਆ ਦੇ ਵਿੱਚ ਤਿੰਨ ਯੁਗ ਹੁੰਦੇ ਨੇ ਸਿਰਫ। ਜਿਹੜੇ ਭੂਤ ਭਵਿਖਤ ਵਰਤਮਾਨ, ਜਿਹੜਾ ਚੌਥਾ ਯੁਗ ਹੈ ਉਹ ਹਮੇਸ਼ਾ ਹੀ ਰਹਿੰਦਾ ਸਤਯੁਗ।
ਅੱਛਾ ਜੀ,
ਉਹ ਪਹਿਲਾਂ ਵੀ ਸੀਗਾ, ਬ੍ਰਹਮਾ ਨੇ ਉਤਪਤ ਕੀਤਾ, ਉਹ ਯੁੱਗ ਜਦ ਵੀ ਸੀ, ਉਹ ਯੁੱਗ ਬਾਅਦ ਚ ਵੀ ਰਹੂਗਾ, ਸ੍ਰਿਸ਼ਟੀ ਰਹੇ ਨਾ ਰਹੇ, ਉਹ ਯੁੱਗ ਹੁਣ ਵੀ ਹੈਗਾ।
ਅੱਛਾ ਜੀ,
ਉਹ ਸ੍ਰਿਸ਼ਟੀ ਤੋਂ ਬਾਅਦ ਰਹਿੰਦਾ ਸਤਯੁਗ ਹੈ ਉਹ। ਭਗਤ ਉੱਥੇ ਹੀ ਜਾਂਦੇ ਨੇ, ਇੱਥੋਂ ਪਾਸ ਹੋ ਗਏ ਉਸੇ ਯੁੱਗ ਚਲੇ ਜਾਂਦੇ ਨੇ। ਜੀਵ ਤਿੰਨਾਂ ਯੁੱਗਾਂ ਚ ਘੁੰਮਦਾ, ਚੌਥੇ ਜਾਂ ਜਾਂਦਾ ਜਾਂ ਪਾਸ ਹੋ ਜਾਂਦਾ।
ਅੱਛਾ ਜੀ,
ਮਾਇਆ ਛੱਡ ਜਾਂਦਾ, ਕੰਚਨ ਕਾਇਆ ਬਣ ਜਾਂਦੀ ਹੈ, ਫਿਰ ਚਲੇ ਜਾਂਦਾ ਸੱਚਖੰਡ। ਸੱਚਖੰਡ ਦੇ ਵਿੱਚ ਸਤਯੁਗ ਹੈ।
ਅੱਛਾ ਜੀ,
ਨਿਰਾਕਾਰ ਦਾ ਦੇਸ਼ ਹੈ, ਉੱਥੇ ਨਹੀਂ ਜਾ ਸਕਦੇ ਅਸੀਂ। ਤਿੰਨ ਯੁੱਗ ਬਣਾਏ ਨੇ ਮਾਇਆ ਦੇ ਉਹਨੇ, ਸਿਰਫ ਚੌਥਾ ਯੁੱਗ ਪਹਿਲਾਂ ਹੀ ਸੀ।
ਅੱਛਾ ਜੀ,
ਚੌਥਾ ਯੁੱਗ ਤਾਂ ਆਲਰੇਡੀ ਥਾ ਹੀ ਪਹਿਲਾਂ।
ਠੀਕ ਹੈ ਜੀ,
ਇਹ ਗੱਲ ਗੁਰਪੁਰਾ ਨੇ ਬੁਝੀ ਹੈ, ਇਹ ਗੱਲ ਗੁਰਪੁਰਾ ਨੇ ਬੁਝੀ ਹੈ। ਗੁਪਤੇ ਬੁਝੇ ਜੁਗ ਚਤੁਆਰੇ, ਘੱਟ ਘੱਟ ਵਰਤੇ ਉਧਰ ਬੁਝਾਰੇ। ਪਰ ਹਿੰਦੂ ਮਤ ਦਾ ਚਾਰੇ ਯੁਗ ਮੰਨਦੇ ਨੇ ਮਾਇਆ ਚ। ਸਤਯੁਗ ਝੂਠ ਦੇ ਯੁਗ ਚ ਕਿਵੇਂ ਹੋ ਜੂ? ਜਿੱਥੇ ਝੂਠ ਹੈ ਤੇ ਸਤਯੁਗ ਕਿਵੇਂ ਹੋ ਜੂ? ਕਿਉਂਕਿ ਉਹਨਾਂ ਨੇ ਸਤਯੁਗ ਛੱਡਤਾ ਸੀ, ਉਹਨਾਂ ਨੇ ਚੌਥਾ ਪਦਾਰਥ ਛੱਡਤਾ ਸੀ, ਉਹਨਾਂ ਨੇ ਆਪਣੀ ਨੇੜੇ ਦੀ ਸੋਚ ਕਰ ਲਈ ਸੀ ਅਧੂਰੀ। ਉਹਨਾਂ ਦੀ ਸੋਚ ਹੀ ਰਹਿ ਗਈ ਸੀ ਮੁਕਤੀ ਤੱਕ। ਮੁਕਤੀ ਉਹ ਕਿਸੇ ਨੂੰ ਮਿਲੀ ਨੀ, ਪੜ੍ਹਾਈ ਅੱਧੀ ਰੱਖ ਲਈ, ਅੱਧਾ ਸਿਲੇਬਸ ਛੱਡਤਾ, ਮੁਕਤੀ ਤੱਕ ਦਾ ਸਿਲੇਬਸ ਰੱਖ ਲਿਆ, ਸੁਰਗ ਨਰਕ ਤੱਕ ਦਾ ਸਿਲੇਬਸ ਰੱਖ ਲਿਆ, ਦੁੱਖ ਸੁੱਖ ਸੰਸਾਰੀ ਦਾ ਸਿਲੇਬਸ ਰੱਖ ਲਿਆ, ਬਾਕੀ ਛੱਡਤਾ ਬਸ।
ਠੀਕ ਹੈ ਜੀ,
ਉਹ ਸੁੱਖ ਸਤਸੰਗ ਦੇ ਵਿੱਚ ਹੈ, ਪਰਮ ਸੁੱਖ ਸੰਸਾਰ ਚ।
ਅੱਛਾ ਜੀ, ਇਹ ਜਿਹੜੇ ਯੁਗਾਂ ਦੀ ਗੱਲ ਹੈ, ਇਹ ਵੀ ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਜੀ।
ਹਾਂਜੀ ਹਾਂ,
ਪ੍ਰਥਮੇ ਵਸਿਆ ਸਤ ਕਾ ਖੇੜਾ, ਇਹ ਸਤਯੁਗ ਸੀ ਹੈ ਜੀ,
ਇਹ ਸਤਯੁਗ ਸੀ।
ਠੀਕ ਹੈ, ਤ੍ਰਿਤੀਏ ਮੈਂ ਕਿਛ ਭਇਆ ਦਤੇੜਾ, ਇਹ ਤ੍ਰਿਤੀਆ ਹੋ ਗਿਆ।
ਠੀਕ
ਹੈ ਜੀ, ਏਕ ਰਹਿਆ ਤਾਂ ਏਕ ਦਿਖ ਆਇਆ,
ਜਦ ਇੱਕੋ ਰਹਿ ਗਿਆ, ਦੋਏ ਇੱਕ ਥਾਂ ਹੋ ਗਿਆ, ਪੂਰਨ ਬ੍ਰਹਮ ਹੋ ਗਿਆ।
ਹਾਂਜੀ,
ਇੱਕ ਆਪ ਇੱਕ ਹੋ ਗਿਆ ਤਾਂ ਇੱਕ ਦੇ ਦਰਸ਼ਨ ਹੋਏ, ਇਹਨੂੰ ਇੱਕ ਦੀ ਸਮਝ ਤਾਂ ਆਈ, ਫਿਰ ਇਹਨੂੰ ਤਲੀ ਹੋਈ ਇੱਕ ਕੀ ਹੁੰਦਾ। ਆਪ ਜਦ ਇੱਕ ਹੋ ਗਿਆ ਤਾਂ ਪਤਾ ਲੱਗਿਆ ਇੱਕ ਕੀ ਹੁੰਦਾ।
ਤੇ ਇਹੀ ਗੱਲ
ਇੱਕ ਦਾ ਪਤਾ।
ਹਾਂਜੀ, ਇਹੀ ਗੱਲ ਓਅੰਕਾਰ ਕੀ ਆ ਜਿਨ ਚਿੱਤ ਤੋਂ ਭਾਵ ਬਣਦਾ ਜੀ।
ਹਾਂ, ਇਹੀ ਗੱਲ ਹੈ।
ਅੱਛਾ ਜੀ, ਠੀਕ ਹੈ ਜੀ। ਹਾਂਜੀ, ਓਅੰਕਾਰ ਵੇਦ ਨਿਰਮਏ,
ਓਅੰਕਾਰ ਨੇ ਸਾਰੇ ਗਿਆਨ ਪੈਦਾ ਕੀਤੇ ਨੇ।
ਅੱਛਾ ਜੀ,
ਜਿੰਨੀ ਜਿੰਨੀ ਕਿਸੇ ਦੀ ਬੁੱਧੀ ਦੀ ਉੱਥੋਂ ਤੋਂ ਗਿਆਨ ਸ਼ੁਰੂ ਕਰ ਲਿਆ, ਘਟਿਆ ਗਿਆਨ ਤਾਂ ਪੈਦਾ ਕੀਤਾ, ਬੁੱਧੀ ਹੈ ਨੀ ਸਮਝਣ ਵਾਲਿਆਂ ਦੀ।
ਠੀਕ ਹੈ ਜੀ,
ਉਹਨਾਂ ਦੀ ਬੁੱਧੀ ਦਾ ਲੈਵਲ ਸੀ ਜਾਇਆ, ਉਹ ਉੱਥੋਂ ਸਭ ਸ਼ੁਰੂ ਕਰ ਲਿਆ ਉਹਨੂੰ।
ਹਾਂਜੀ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ।
ਓਅੰਕਾਰ ਦੇ ਸ਼ਬਦ ਉਧਾਰ ਹੋਇਆ ਜਿਹਦਾ ਵੀ ਹੋਇਆ।
ਅੱਛਾ ਜੀ, ਸ਼ਬਦ ਦਾ ਮਤਲਬ ਗਿਆਨ ਹੈ ਜੀ।
ਸ਼ਬਦ ਰੂਪ ਹੈ। ਅੱਛਾ, ਓਅੰਕਾਰ ਹੀ ਤਾਂ ਸ਼ਬਦ ਗੁਰੂ ਹੈ।
ਹਾਂ
ਇਹੀ ਤਾਂ ਸ਼ਬਦ ਗੁਰੂ ਹੈ ਓਅੰਕਾਰ, ਇਹਦੇ ਨਾਲ ਉਧਾਰ ਹੁੰਦਾ।
ਅੱਛਾ ਜੀ,
ਓਅੰਕਾਰ ਸ਼ਬਦ ਉਧਰੇ, ਓਅੰਕਾਰ ਦੇ ਸ਼ਬਦ ਨਾਲ ਉਧਾਰ ਹੁੰਦਾ।
ਓਅੰਕਾਰ ਗੁਰਮੁਖ ਤਰੇ,
ਓਅੰਕਾਰ ਨਾਲ ਜੁੜ ਕੇ ਹੀ ਗੁਰਮੁਖੀ ਤਰੇ ਨੇ। ਜੋ ਤਰੇ ਇਹਦੇ ਨਾਲ ਜੁੜ ਗਈ ਤਰੇ।
ਅੱਛਾ ਜੀ, ਓਣਮ ਅੱਖਰ ਸੁਣੋ ਵਿਚਾਰ, ਓਣਮ ਅੱਖਰ ਤ੍ਰਿਪਵਨ ਸਾਰ। ਇਹ ਅੱਖਰ ਹੈ
ਓਣਮ
ਅੱਖਰ ਹੋਣਗੇ ਜੀ,
ਓਣਮ ਅੱਖਰ।
ਹਾਂ
ਹਾਂ, ਅੱਖਰ ਨਹੀਂ ਹੈ ਅੱਖਰ ਹੈ ਇਹ।
ਠੀਕ ਹੈ ਜੀ,
ਕੇਤਨ ਜਿਹੜਾ ਲੋਕ ਤੋਂ ਮੁਕਤ ਹੈ।
ਹਾਂ
ਹਾਂ, ਇਹਦੀ ਵਿਚਾਰ ਕੀਤੀ ਜਾ ਸਕਦੀ ਹੈ, ਵਿਚਾਰ ਦੱਸੀ ਜਾ ਸਕਦੀ ਹੈ। ਓਣਮ ਅੱਖਰ ਸੁਣੋ ਵਿਚਾਰ, ਇਹਨੂੰ ਵਿਚਾਰ ਕੇ ਦੱਸਾਂਗੇ ਅਸੀਂ ਕੀ ਹੈ।
ਠੀਕ ਹੈ ਜੀ,
ਓਣਮ ਅੱਖਰ ਤ੍ਰਿਪਵਨ ਸਾਰ, ਤਿੰਨਾਂ ਭਵਨਾਂ ਦਾ ਸਾਰ ਇਹ ਹੈ। ਸਾਰ ਤੱਤ ਦੇ ਬਿਨਾਂ ਤਿੰਨ ਭਵਨ ਪੈਦਾ ਹੀ ਨਹੀਂ ਕੀਤੇ ਜਾ ਸਕਦੇ ਸੀ। ਇਹ ਨੂਰ ਹੈ।
ਅੱਛਾ ਜੀ,
ਓਣਮ ਨੂਰ ਹੈ।
ਹਾਂਜੀ, ਇਹ ਇਹ ਰਹਾਉ ਦੀ ਪੰਕਤੀ ਹੈ ਜੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ।
ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਇਹ ਪਾਂਡੇ ਆ ਜਿਹੜਾ ਤੂੰ ਜੰਜਾਲ ਲਿਖ ਦਿੱਤਾ, ਇੰਨੀ ਗ੍ਰੰਥ ਲਿਖ ਕੇ ਮਾਰੇ ਸਿਮਰਤ ਸ਼ਾਸਤਰਾਂ ਦੇ, ਤੂੰ ਤਾਂ ਲੋਕ ਜਾ ਕੇ
ਰੱਖਤੇ।
ਜੰਜਾਲ ਪਾਰ ਤਾਂ ਲਿਖਣਾ ਚਾਹੀਦਾ ਤਾ ਗੁਰਮੁਖ ਗੋਪਾਲਾ। ਗੋਪਾਲਾ ਗੁਰਮੁਖ ਨੂੰ ਪਾਲਣ ਵਾਲਾ, ਗੁਰਮੁਖ ਜੀ ਨੂੰ ਪਾਲਦਾ, ਉਹ ਹੈ ਦੋਹਾਂ ਦੀ ਗੱਲ ਕਰਦੀ ਸੀ। ਇੱਕ ਪਾਲਣ ਵਾਲੇ ਦੀ, ਇੱਕ ਜਿਹੜਾ ਪਾਲਿਆ ਜਾਂਦਾ ਉਹਦੀ ਗੱਲ ਕਰਦੀ ਸੀ। ਹੁਣ ਪਾਲਣ ਵਾਲਾ ਇਹਨੂੰ ਪਾਲਿਆ ਜਾਂਦਾ, ਇਹਦੀ ਪ੍ਰਤਪਾਲ ਕਰਦੀ ਹੈ, ਕੌਣ ਪ੍ਰਤਪਾਲ ਕਰਦਾ, ਆਹ ਗੱਲ ਇੰਨੀ ਲਿਖਣੀ ਸੀ। ਉਹ ਛੱਡਦੀ ਹੋਰੇ ਹੋਰ ਗ੍ਰੰਥ ਲਿਖ ਮਾਰੇ, ਔਰ ਜਾ ਕੇ ਰੱਖਦੀ ਦੁਨੀਆ, ਆਹ ਲਿਖਦਾ ਤੂੰ, ਆਹ ਵਿਸ਼ਾ ਟੱਚ ਕਰਦਾ ਜਿਹੜਾ ਗੁਰੂ ਨਾਨਕ ਨੇ ਕੀਤਾ, ਇਹ ਵਿਸ਼ਾ ਟੱਚ ਨਹੀਂ ਕੀਤਾ ਪਾਂਡੇ ਨੇ। ਭਗਤਾਂ ਦਾ ਵਿਸ਼ਾ ਜਦੋਂ ਲਿਆ ਤਾਂ ਹੋਰ ਹੋਰ ਵਿਸ਼ੇ ਦਾ ਤੇ ਲਈ ਬੈਠੇ ਲੋਕ।
ਠੀਕ ਹੈ, ਇਹ ਪਾਂਡਾ ਕੋਈ ਅਲੱਗ ਹੈ ਜੀ ਪੰਡਤ ਨਾਲੋਂ?
ਪੰਡਤ ਦਾ ਗੁਰੂ ਹੈ ਪਾਂਡਾ।
ਅੱਛਾ ਜੀ,
ਅਸਲ ਚ ਗੁਰੂ ਪਾਂਡਾ ਹੀ ਹੈ। ਪੰਡਤ ਦਾ ਉਹਦਾ ਏਜੰਟ ਹੈ ਥੱਲੇ।
ਅੱਛਾ ਜੀ,
ਉਹਦਾ ਪਸੰਦ ਥਾਪਿਆ ਹੋਇਆ, ਪੰਡਤ ਲੈ ਕੇ ਜਾਂਦਾ ਸੰਗਤ, ਇਹਨੂੰ ਮਿਲਦੀ ਹੈ 44 ਰੁਪਈਏ ਚੋਂ।
ਅੱਛਾ ਜੀ,
ਤਿੰਨ ਹਿੱਸੇ ਪੰਡੇ ਦੇ, ਚੌਥਾ ਹਿੱਸਾ ਇਹਦਾ ਕਮਿਸ਼ਨ।
ਅੱਛਾ ਜੀ,
ਅਸਲ ਸੁਣਦਾ ਦਾ ਮਾਲਕ ਉਹ ਹੁੰਦਾ, ਪਾਂਡੇ ਪਿੰਡ ਦਾ ਏਰੀਆ ਪੰਡਤ ਨੂੰ ਵੰਡਿਆ ਹੁੰਦਾ ਵੀ ਤੂੰ ਨਾਲ ਲੈ ਕੇ ਆਈ।
ਅੱਛਾ ਜੀ,
ਕਿਹੜੇ ਗੁਰਮ ਤੂੰ ਇਹ ਹਿੰਦੂ ਮਤ ਦਾ ਪ੍ਰਚਾਰ ਵੀ ਕਰੀ ਨਾ ਲੋਕਾਂ ਨੂੰ, ਇਹਨਾਂ ਦੇ ਵਿਆਹ ਕਾਰਜ ਵੀ ਤਿੰਨ ਕਰਾਉਣੇ ਨੇ, ਇਹਨਾਂ ਦੀਆਂ ਆਪਣੇ ਵੱਡੀਆਂ ਹੋਈਆਂ ਸੀਗੀਆਂ ਇਹ ਪਿੰਡ ਜਗੀਰਾਂ ਦੀ ਕਿਸਮ ਦੀਆਂ ਰੋਟੀ ਪਾਣੀ ਦਾ ਸਾਧਨ।
ਅੱਛਾ ਜੀ,
ਕਿੱਥੋਂ ਇਹਨਾਂ ਨੂੰ ਆਮਦਨ ਹੁੰਦੀ ਸੀ? ਜੰਮੇ ਮਰੇ ਤੇ ਜਾਂਦੇ ਹੁੰਦੇ ਸੀ, ਪਾਠ ਕਰਦੇ ਸੀ, ਉਦੋਂ ਜੋ ਮਿਲਦਾ ਸੀ ਲੈ ਆਉਂਦੇ ਸੀ।
ਠੀਕ ਹੈ ਜੀ, ਹਾਂਜੀ, ਇਹ
ਵਰਗ ਸੀ।
ਇਹ ਅੱਖਰ ਵੀ 5 ਵਾਰ ਆਉਂਦਾ ਜੀ, ਆਸਾ ਕੀ ਵਾਰ ਚ ਵੀ ਇਹੀ ਕਿਹਾ ਨਾ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ।
ਪਾਂਡਾ ਹੀ ਪਾਉ ਜੀ, ਪਾਂਡਾ ਜਨੇਊ ਪਾਉਂਦਾ, ਪਾਂਡਾ ਵੱਡਾ ਹੈ, ਪੰਡਤ ਤਾਂ ਛੋਟਾ ਹੈ।
ਅੱਛਾ ਜੀ,
ਉਹਨੇ ਕਿਹਾ ਪੰਡਤ ਨਹੀਂ ਸੀ ਤੇਰੇ ਕੋਲ ਹੋਊਗਾ, ਤੂੰ ਵੱਡਾ।
ਇਸ ਤਰ੍ਹਾਂ ਹੀ
ਜਿਹਨੇ ਉਹ ਪੰਡਤ ਨੇ ਪਾਇਆ ਸੀ, ਪਹਿਲਾ ਪੰਡਤ ਨੇ ਜਿਹਨੇ ਉਹ ਪਾਇਆ ਸੀ, ਬਾਹਮਣ ਗੁਰੂ ਹੈ ਜਗਤ ਦਾ, ਉਹ ਪੰਡਤ ਦੀ ਜਗ੍ਹਾ ਪਾਂਡੇ ਕੋ ਚਲੇ ਗਏ। ਉਹ ਤੂੰ ਤਾਂ ਛੋਟਾ ਤੇਰਾ, ਤੇਰੇ ਕੋ ਹੈਗਾ ਤੂੰ ਪਾ ਦੇ ਜਨੇਊ ਜੀ ਕਾ।
ਅੱਛਾ ਜੀ,
ਪਾਂਡਾ ਲਾਜਵਾਬ ਹੋ ਗਿਆ, ਜਨੇਊ ਕਿਤੇ ਥਾ ਉਹ ਜੀ ਕਾ। ਉਹਨਾਂ ਨੇ ਖੜਕ ਜੋਰ ਪ੍ਰਾਗ ਜੀ ਦੇ ਪਾਈ
ਨੂੰ
ਗਿਆਨ ਖੜਕ ਪਾਈ, ਵਿਵੇਕ ਬੁੱਧੀ ਪਾਈ ਫਿਰ ਜੀ ਦੇ ਉਹ ਜਿੱਤਣ ਵਾਸਤੇ, ਔਗਣ ਜਿੱਤਣ ਵਾਸਤੇ ਜੀ ਦੇ ਪਾਈ ਆ। ਬਾਹਰ ਲਈ ਕਿਰਪਾਨ ਤੇ ਸਿੱਬਲ ਹੈ, ਉਹ ਤਾਂ ਹੈ ਜੇ ਉਦਲੀ ਕਿਰਪਾਨ ਨੂੰ ਲੋਕ ਜ਼ਿਆਦਾ ਵਿਰੋਧ ਕਰਨ ਜਾਂ ਉਹ ਬੋਲਦੀ ਹੈ ਜ਼ਿਆਦਾ ਬਬਲ ਉੱਠ ਕੱਢੇ, ਫਿਰ ਬਾਹਰ ਲਈ ਕਿਰਪਾਨ ਦੀ ਵੀ ਲੋੜ ਪੈ ਜਾਂਦੀ ਹੁੰਦੀ ਹੈ। ਉਹ ਤਾਂ ਕਣ ਸਰਦੇ ਨੂੰ ਚਲਾਈ ਦੀ ਹੈ। ਚਲੋ ਹੀ ਸਾਰੇ
ਇਹ ਸ਼ਬਦ ਪਾਂਡੇ ਸ਼ਬਦ ਰਾਮਕਲੀ ਰਾਗ ਚ ਦੋ ਜਗ੍ਹਾ ਹੋਰ ਵੀ ਵਰਤਿਆ ਜੀ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹਉਮੈ ਜਾਇ ਸ਼ਬਦ ਘਰ ਲਹੀਏ।
ਪਾਂਡਾ ਝੂਠ ਬੋਲਦਾ ਫਿਰ,
ਠੀਕ ਹੈ ਜੀ,
ਝੂਠ ਬੋਲਦਾ, ਕੂੜ ਬੋਲ ਗੁਰਦਾਰ ਖਾਏ,
ਠੀਕ ਹੈ ਜੀ। ਇੱਕ ਜਗ੍ਹਾ ਭਗਤ ਕਬੀਰ ਜੀ ਵਰਤ ਰਹੇ ਜੀ, ਕਾਹੇ ਮੇਰੇ ਬਾਹਮਣ ਹਰ ਨਾ ਕਹੇ, ਰਾਮ ਨਾ ਬੋਲੇ ਪਾਂਡੇ ਦੋ ਜਗ
ਭਰ। ਰਾਮ ਨਹੀਂ ਕਹਿੰਦਾ, ਰਾਮ ਰਾਮ ਦਾ ਕਹਿੰਦਾ, ਜਿਵੇਂ ਕਬੀਰ ਰਾਮ ਕਹਿਣਾ ਚਾਹੀਦਾ ਉਵੇਂ ਨਹੀਂ ਕਹਿੰਦਾ,
ਠੀਕ ਹੈ ਜੀ।
ਰਾਮ ਕਹਿਣ ਦੇ ਤਾਂ ਭੇਦ ਹੈ ਨਾ, ਰਾਮ ਦਾ ਗਿਆਨ ਨਹੀਂ ਦੱਸਦਾ ਰਾਮ ਕੌਣ, ਰਾਮ ਦੀ ਕਥਾ ਨਹੀਂ ਕਰਦਾ, ਹਰ ਕੀ ਕਥਾ ਨੀ ਕਰਦਾ, ਰਾਮ ਕਿੱਥੋਂ ਆਇਆ, ਕੀ ਕਰਨ ਆਇਆ, ਕੀ ਕਮੀ ਹੋ ਗਈ, ਹੰਕਾਰ ਹੋ ਗਿਆ, ਇਹਨੂੰ ਕਿਵੇਂ ਦੂਰ ਹੋਊ, ਇਹ ਨੀ ਕਹਿੰਦਾ,
ਠੀਕ ਹੈ ਜੀ। ਹਾਂਜੀ, ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖੀ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ।
ਸੱਸੈ ਸਭ ਜਗ ਸਹਿਜ ਉਪਾਇਆ,
ਹਾਂਜੀ,
ਸੱਸਾ ਨੂੰ ਲਾ ਲਿਆ, ਕਹਿੰਦੇ ਸੱਸਾ ਨੀ ਅਸਲ ਸੰਸਾ ਹੈ, ਸੰਸਾ।
ਅੱਛਾ ਜੀ, ਸੰਸਾ,
ਸੱਸਾ ਸੰਸਾ ਨੂੰ ਵੀ ਕਹਿੰਦੇ ਨੇ।
ਅੱਛਾ ਜੀ,
ਸੰਸਾ ਦੇ ਵਿੱਚ ਸੀਗਾ, ਜਗ ਪੈਦਾ ਕਰ ਲਿਆ, ਸੰਸਾ ਸਭ ਜਗ ਸਹਿਜ ਉਪਾਇਆ, ਘਰ ਦੇ ਵਿੱਚ ਕਲੇਸ਼ ਹੋ ਗਿਆ, ਸੰਸਾ ਤਾਂ ਹੋ ਗਿਆ, ਜੱਗ ਪੈਦਾ ਕਰ ਲਿਆ,
ਹਾਂਜੀ,
ਜੱਗ ਤਾਂ ਪੈਦਾ ਕਰ ਲਿਆ, ਪਰੇਸ਼ਾਨੀ ਵੀ ਪੈਦਾ ਕਰ ਲਈ ਆਪਣੂ, ਪਰਮੇਸ਼ਰ ਨੇ ਆਪਣੇ ਵਾਸਤੇ।
ਅੱਛਾ ਜੀ,
ਸਰਬ ਕੀ ਚਿੰਤਾ ਆਪਣੇ ਮਨ ਚ ਲੈ ਲਈ, ਸਰਬ ਕੀ ਚਿੰਤਾ ਜਿਸ ਮਨ
ਬੋਲੇ,
ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜਗਾਈਏ, ਪਾਰ ਕਰੀਏ, ਸਭ ਜਗ ਸਹਿਜ ਹੋ ਪਾਇਆ,
ਤੀਨ ਭਵਨ
ਕੇਤਨ ਹੋ ਗਏ ਪਾਇਆ ਉਹਦੇ ਜਾ ਕੇ, ਤੀਨ ਭਵਨ ਇੱਕ ਜੋਤੀ, ਜੋਤੀ ਕੋਈ ਹੈ ਭਵਨ ਤੈਨੂੰ ਦੇ।
ਅੱਛਾ ਜੀ,
ਕਦੇ ਸਰੀਰ ਚ ਹੁੰਦਾ, ਕਦੇ ਸਰੀਰ ਚ ਨਹੀਂ ਹੁੰਦਾ, ਕਦੇ ਗਰਭ ਚ ਹੁੰਦਾ।
ਅੱਛਾ ਜੀ, ਇਹ ਭਵਨ
ਹੈ, ਮਾਂ ਦੇ ਗਰਭ ਚ ਹੁੰਦਾ ਇੱਕ ਭਵਨ ਹੈ, ਜਾਂ ਮਨੁੱਖਾ ਸਰੀਰ ਚ ਹੁੰਦਾ ਦੂਆ ਭਵਨ ਹੈ, ਜਾਂ ਮਰ ਕੇ ਇਕੱਲਾ ਹੀ ਦੂਆ ਨਿਰਾਕਾਰੀ ਸਰੀਰ ਚ ਹੁੰਦਾ ਤੀਆ ਭਵਨ, ਇਹਨਾਂ ਭਵਨ ਚ ਘੁੰਮਦਾ ਰਹਿੰਦਾ।
ਅੱਛਾ ਜੀ,
ਤੀਨ ਭਵਨ ਜੋਤੀ ਉਹੀ ਹੈ, ਇੱਕ ਜੋਤੀ, ਗੁਰਮੁਖੀ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ। ਵਸਤ ਕਹਿੰਦੇ ਗੁਰਮੁਖ ਨੂੰ ਪ੍ਰਾਪਤ ਹੁੰਦੀ ਹੈ, ਜਿਹੜੀ ਵਸਤ ਹੈ ਇੱਥੇ ਸੰਸਾਰ ਚ, ਉਹ ਕੋਈ ਗੁਰਮੁਖ ਪ੍ਰਾਪਤ ਕਰਦਾ ਜਿਹੜਾ ਗੁਰਬਾਣੀ ਨੂੰ ਮੰਨਦਾ, ਗੁਰਬਾਣੀ ਤੇ ਪਹਿਰਾ ਦਿੰਦਾ, ਗੁਰਬਾਣੀ ਨੂੰ ਮਿੱਠੀ ਕਰਕੇ ਮੰਨਦਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ,
ਠੀਕ ਹੈ,
ਫੇਰ ਉਹ ਗੁਰਮੁਖ ਬਣ ਜਾਂਦਾ। ਗੁਰਬਾਣੀ ਤੋਂ ਪੜਦਾ, ਤੋਂ ਗੁਰਬਾਣੀ ਨੂੰ ਨਹੀਂ ਪੜਦਾ,
ਠੀਕ ਹੈ। ਇਹੀ ਵਸਤ ਮਧਾਵਣੀ ਚ ਲਿਖੀ ਹੈ ਜੀ, ਹਾਂਜੀ, ਵਸਤ ਸਜੀ ਨਾ ਜਾਏ, ਠੀਕ ਹੈ ਜੀ। ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ।
ਚੁਣ ਲੈ ਮਾਨਕ ਮੋਤੀ ਗੁਰਮੁਖਾਂ ਨੂੰ ਬਸ ਪ੍ਰਾਪਤ ਹੋ ਜਾਂਦੀ ਹੈ। ਮਾਨਕ ਮੋਤੀ ਚੁਣ ਲੈਂਦੇ ਨੇ, ਗੁਣਵੰਤੇ ਹੋ ਜਾਂਦੇ ਨੇ।
ਠੀਕ ਹੈ ਜੀ। ਸਮਝੈ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖੀ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ।
ਸਮਝੈ ਸੁਵਿਧਾ ਵੀ
ਹੈ,
ਜੇ ਸਮਝੂਗਾ ਤਾਂ ਸੋਚੂਗਾ ਵੀ ਅੰਦਰ ਗੱਲ ਉਲਝੀ ਹੋਈ ਗੱਲ ਸੋਚੂਗੀ। ਸਮਝੈ ਸੂਝੈ ਪੜ ਪੜ ਬੂਝੈ, ਪੜੂਗਾ ਸਮਝੂਗਾ ਤਾਂ ਸੁਲਝੂਗਾ। ਇਹ ਸਮਝੂਗਾ ਸੁਲਝੂਗਾ, ਪੜੂਗਾ ਸਮਝੂਗਾ ਸੁਲਝੂਗਾ, ਪੜ ਪੜ ਕੇ ਬੁਝੂਗਾ, ਫਿਰ ਅੰਤ ਨਿਰੰਤਰ ਸਾਚਾ ਆਖਰ ਸੱਚਾ ਬਣ ਜੂਗਾ, ਸਚਿਆਰਾ ਹੋ ਜੂਗਾ। ਪਰ ਜੇ ਇਹ ਕੰਮ ਨਾ ਕੀਤਾ, ਸਿਰਫ ਪੜ੍ਹ ਕੇ ਰਹਿ ਗਿਆ, ਪੜਿਆ ਵੀ ਗਲਤ ਅਰਥ ਵੀ ਗਲਤ ਲਾ ਲਏ, ਫਿਰ ਕੀ ਹੈ, ਫਿਰ ਬਿਨ ਸਾਚੇ ਜਗ ਕਾਚਾ। ਉਤਰ ਸਾਚਾ
ਗੁਰਮੁਖੀ ਦੇਖੇ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ।
ਗੁਰਮੁਖ ਦੇਖ ਰਿਹਾ, ਦੇਖ ਕੇ ਸੱਚ ਦੇ ਵਿੱਚ ਸਮਾ ਰਿਹਾ, ਪਰ ਜਿਹੜਾ ਜਗ ਹੈ ਸੱਚ ਚ ਨਹੀਂ ਸਮਾ ਰਿਹਾ, ਉਹ ਮਾਇਆ ਚ ਸਮਾਇਆ ਹੋਇਆ ਹੈ, ਕੱਚ ਹੈ। ਜਿਹੜੇ ਮਾਇਆ ਦੇ ਵਿੱਚ ਰਚੇ ਬਚੇ ਹੋਏ ਨੇ ਉਹ ਕੱਚੇ ਨੇ, ਜਿਹੜਾ ਸੱਚ ਸਮਾਇਆ ਗੁਰਮੁਖ ਉਹ ਸੱਚ ਹੈ।
ਠੀਕ ਹੈ ਜੀ। ਹਾਂਜੀ। ਧੱਦਾ ਧਰਮ ਧਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਧੱਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ।
ਧੱਦਾ ਧਰਮ ਪੜੈ ਧਰਮਾ ਪੁਰ ਗੁਣਕਾਰੀ ਮਨ ਧੀਰਾ। ਪਹਿਲਾਂ ਤਾਂ ਮਾਣੂ ਹੋਵੇ ਗੁਣਕਾਰੀ, ਫਿਰ ਉਹ ਧਰਮ ਧਾਰਨ ਕਰੇ। ਸੱਦਾ ਧਰਮ ਧਰੇ
ਧਰਮਾਪੁਰ,
ਕਿੱਥੇ ਧਰੇ ਧਰਮਾਪੁਰ ਹਿਰਦੇ ਚ ਰੱਖੇ, ਜਿੱਥੇ ਧਰਮ ਰਾਜ ਬੈਠਾ ਧਰਮ ਉੱਥੇ ਧਾਰਨ ਕਰੇ। ਬਾਹਰ ਬਾਹਰ ਦੇ ਸ਼ਰੀਰ ਦੇ ਕੱਪੜੇ ਨਾ ਬਦਲ ਲਵੇ, ਹਿਰਦੇ ਧਾਰਨ ਕਰੇ ਧਰਮ ਨੂੰ। ਜੇ ਬਾਹਰ ਦੇ ਕੱਪੜੇ ਧਾਰਨ ਕਰ ਲੈ ਧਰਮ ਧਾਰਨ ਨਹੀਂ ਹੋਇਆ। ਹਾਂ, ਜੇ ਅੰਮ੍ਰਿਤ ਪੀ ਲਿਆ ਨਾ ਪੰਜ ਚੂੜੇ ਪੇਟ ਕੇ ਰਹਿ ਗਏ ਧਰਮ ਧਾਰਨ ਨਹੀਂ ਹੋਇਆ। ਜੇ ਤਬਦੀਲੀ ਨਹੀਂ ਆਈ ਮਨ ਚ ਧਰਮ ਧਾਰਨ ਨਹੀਂ ਹੋਇਆ। ਗੁਣਕਾਰੀ ਮਨ ਧੀਰਾ, ਗੁਣਕਾਰੀ ਮਨ ਜਿਉਂ ਜਿਉਂ ਗੁਣਕਾਰੀ ਹੁੰਦਾ ਚਲਿਆ ਜਾਊ, ਓਨਾ ਹੀ ਮਨ ਧੀਰ ਵਾਲ ਹੁੰਦਾ ਚਲਿਆ ਟਿਕਦਾ ਚਲਿਆ ਜਾਊ।
ਠੀਕ ਹੈ।
ਨਿਸ਼ਾਨੀ ਗੁਣਕਾਰੀ ਹੋਣੀ ਜਾਂ ਧੀਰ ਜੀ ਹੋਈ ਜਾਣ, ਟਿਕੀ ਜਾਣ, ਚਿੰਤਾ ਤੋਂ ਮੁਕਤ ਹੋਈ ਜਾਣ।
ਠੀਕ ਹੈ ਜੀ।
ਅੱਧਾ ਤੂੜ ਪਰੇ ਮੁਖ ਮਸਤਕ ਕੰਚਨ ਭਏ ਮਨੂਰਾ। ਤੂੜ ਪੈਂਦੀ ਹੈ ਮੁਖ ਮਸਤਕ ਦੇ ਜੇ ਧੱਦੇ, ਜੇ ਗਿਆਨ ਦੀ ਤੂੜ ਪੈਂਦੀ ਰਹੇ, ਸਿੱਖਿਆ ਲੈਂਦਾ ਰਹੇ ਗੁਰੂ ਦੀ, ਕੰਚਨ ਪਏ ਮਨੂਰਾ, ਮਨੂਰ ਵੀ ਕੰਚਨ ਹੋ ਜੂਗਾ। ਮਨੂਰ ਸੜੇ ਹੋਏ ਗਲੇ ਹੋਏ ਲੋਹੇ ਨੂੰ ਕਹਿੰਦੇ ਨੇ। ਜੇ ਅੱਗ ਚ ਪਾ ਦਈਏ ਸੁਆਹ ਹੋ ਜਾਂਦੀ ਹੈ, ਕਹਿੰਦੇ ਅੱਗ ਚ ਪਾਉਣ ਦੀ ਲੋੜ ਨੀ। ਗੁਰ ਸ਼ਬਦ ਸੁਣਦਾ ਰਹੇ ਮਨੂਰ ਵੀ ਕੰਚਨ ਹੋ ਜੂਗਾ।
ਠੀਕ ਹੈ।
ਕੰਚਨ ਪਏ ਮਨੂਰਾ, ਕਹੇ ਜੀ ਵੀ ਵਿਵਸਥਾ ਹੋ ਕੇ ਠੀਕ ਹੋ ਜੂਗੀ।
ਠੀਕ ਹੈ ਜੀ। ਹਾਂਜੀ। ਧੰਨ ਤਰਣੀ ਤਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ।
ਧੰਨ ਤਰਣੀ ਤਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ ਕਰਤੇ ਕੀਮਤ ਕਰਤਾ ਜਾਣ ਕਹਿ ਜਾਣ ਗੁਰਸੂਰਾ। ਧੰਨ ਤਰਣੀ ਤਰ ਜਿਹਨੇ ਸਾਰੀ ਤਰਣੀ ਧਾਰਨ ਕੀਤੀ ਹੋਈ ਹੈ, ਜਿਹਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ, ਉਹ ਤਨ ਤਾਂ ਯੋਗ ਹੈ। ਆਪ ਅਜੋਨੀ ਹੈ, ਸਰੀਰ ਵੀ ਕੋਈ ਨਹੀਂ, ਤਾਂ ਵੀ ਆਸਰਾ ਦੇਈ ਖੜਾ ਹੈ। ਤੋਲ ਬੋਲ ਸੱਚ ਪੂਰਾ, ਤੋਲ ਕੇ ਬੋਲਦਾ ਹੈ ਇੱਕ ਗੱਲ, ਤੋਲ ਔਰ ਬੋਲ ਚ ਪੂਰਾ ਸੱਚ ਹੈ। ਤੋਲ ਲੋ ਬੋਲ ਨੂੰ, ਵਿਚਾਰ ਲੋ ਬੋਲ ਨੂੰ, ਕਿਤੋਂ ਵੀ ਕਮੀ ਨਹੀਂ ਨਿਕਲੂ, ਸੱਚ ਨਿਕਲੂਗਾ। ਤੋਲ ਬੋਲਦਾ ਪੂਰਾ ਹੈ, ਸੱਚ ਹੈ। ਕਰਤੇ ਕੀ ਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂ ਦਾ, ਕਰਤੇ ਕੀ ਮਿਤੀ ਤਾਂ ਕਰਤੇ ਦੇ ਮਨ ਵਿੱਚ ਕੀ ਹੈ ਤਾਂ ਕਰਤਾ ਹੀ ਜਾਣਦਾ, ਜਾਂ ਫਿਰ ਕੋਈ ਗੁਰਸੂ ਦਾ ਜਾਣਦਾ। ਜਿਹਨੂੰ ਉਹ ਜਣਾ ਦੇਵੇ, ਜਿਸ ਨੂੰ ਤੂੰ ਜਾਣਾ ਹੈ, ਸੋਈ ਜਾਣ ਜਾਣਾ।
ਕਰਤੇ ਤੋਂ ਭਾਵ ਪਰਮੇਸ਼ਰ ਹੋ ਗਿਆ ਜੀ।
ਹਾਂ
ਠੀਕ ਹੈ, ਵੀ ਆ ਪਰਮੇਸ਼ਰ ਜਾਣਦਾ, ਜਾਂ ਫਿਰ ਜਿਹਨੂੰ ਜਣਾ ਦੇਵੇ ਗੁਰ ਨੂੰ, ਪਰਮੇਸ਼ਰ ਕਰਤਾ ਗੁਰੂ ਹੈ ਤੇ ਜਾਣਦਾ ਜਿਹਨੂੰ ਉਹ ਜਣਾਉਂਦਾ ਉਹ ਗੁਰ ਹੈ ਜੀ।
ਜੀ ਉਹ ਗੁਰਦੇਵ ਹੈ,
ਗੁਰਦੇਵ ਹੈ। ਠੀਕ ਹੈ ਜੀ, ਇਸ ਜਿਹੜੀ ਪੰਕਤੀ ਹੈ ਇਹਦੇ ਬਾਰੇ ਇੱਕ ਦੋ ਪ੍ਰਚਲਿਤ ਕਹਾਣੀਆਂ ਵੀ ਹੈ ਜੀ, ਕਿ ਪਾਠ ਕਰਦੇ ਸਮੇਂ ਜੇ ਆਪਾਂ ਇੱਕ ਗਲਤੀ ਕਰ ਜਾਈਏ ਮਾਤਰਾ ਦੀ, ਕਿ ਜੇ ਆਪਾਂ ਕਰਤੇ ਕੀ ਮਿਤ ਕਰਤਾ ਜਾਣੇ ਕੇ ਪੜ ਜਾਈਏ, ਕੇ ਜਾਣੇ ਗੁਰਸੂਰਾ, ਫਿਰ ਅਰਥ ਬਿਲਕੁਲ ਉਲਟ ਹੋ ਜਾਂਦੇ ਹੈ ਜੀ।
ਗੁਰਸੂਰਾ ਦਾ ਸਭ ਕੁਝ ਜਾਣਦਾ ਹੀ ਹੈ, ਪਤਾ ਹੀ ਹੈ,
ਪਰ ਉਹ ਕਹਿੰਦੇ
ਉਹਦੇ ਨਾਲ ਕੇ ਲੱਗੇ ਨਹੀਂ ਸਕਦਾ।
ਠੀਕ ਹੈ ਜੀ, ਪਰ ਉਹ ਜਿਹੜੇ ਆਪਣਾ ਪਾਠ ਸ਼ੁੱਧ ਦੀ ਗੱਲ ਦਲੀਲ ਦਿੰਦੇ ਆ, ਉਹ ਕਹਿੰਦੇ ਆ ਕਿ ਹਰੇਕ ਲਾਂ ਦਲਾਂ ਨੂੰ ਉਸ ਤਰ੍ਹਾਂ ਹੀ ਸੋਚ ਕੇ ਪੜ੍ਹਨਾ ਚਾਹੀਦਾ ਜਿਵੇਂ ਲਿਖੀ ਹੈ ਬਾਣੀ। ਔਰ ਇਹੀ ਪੰਕਤੀ ਉਹ ਆਮ ਜਿਹੜੀ ਹੈ ਕਹਾਣੀ ਦਸ ਪਾਤਸ਼ਾਹ ਦੇ ਸਮੇਂ ਕੋਈ ਗੱਲ ਹੋਈ ਸੀ ਉਹਦੇ ਨਾਲ ਹੀ ਨੂੰ ਸੰਜੋੜਦੇ। ਹਾਂਜੀ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਏ ਗਹਿਰ ਗੰਭੀਰ ਗਵਾਇਆ।
ਗਿਆਨ ਗਵਾਇਆ ਦੂਜੇ ਪਾਇਆ, ਗਿਆਨ ਮਨ ਦਾ ਥਾ ਸੱਚਖੰਡ ਚ, ਇਹਦੇ ਕੋਲ ਕਿਹੜੀ ਚੀਜ਼ ਦਾ ਘਾਟਾ ਸੀ।
ਅੱਛਾ ਜੀ,
ਗਵਾ ਕਿਉਂ ਲਿਆ?
ਦੂਜੇ
ਪਾਸੇ ਦੀ ਇੱਛਾ ਭੁੱਖ ਪੈਦਾ ਹੋ ਗਈ ਮਾਇਆ ਦੀ, ਉਹ ਮਾਇਆ ਦੀ ਵਡਿਆਈ ਦੀ ਭੁੱਖ ਪੈਦਾ ਹੋ ਗਈ।
ਅੱਛਾ ਜੀ,
ਗਿਆਨ ਗਵਾਇਆ ਗਿਆ, ਦੂਜੇ ਪਾਇਆ ਗਰਭ ਗਲੇ ਬਿਖ ਖਾਇਆ, ਕਾਰਨ ਹੋ ਗਿਆ ਦੂਜਾ ਜਿਹੜਾ ਸੰਸਾਰੀ ਵਡਿਆਈ ਦੀ ਭੁੱਖ ਹੈ, ਉਹਦਾ ਕਾਰ ਦਾ ਪ੍ਰਤੀਕ ਹੈ ਤੈਸਾ ਮਨ, ਤੈਸਾ ਮਨ। ਗਰਭ ਗਲੇ ਬਿਖ ਖਾਇਆ, ਰਸ
ਗੁਰ ਰਸ
ਨਾਦ ਵੇਦ ਨਹੀਂ ਜਾਣੇ,
ਗੀਤ ਗੁਰ ਰਸ ਗੀਤ ਬਾਦ ਨਹੀਂ ਭਾਵ ਹੈ,
ਗੁਰ ਰਸ ਗੀਤ ਬਾਦ ਨਹੀਂ ਭਾਵ ਹੈ,
ਸੁਣੀਏ ਗਹਿਰ ਗੰਭੀਰ।
ਗੁਰ ਰਸ ਜਿਹੜੇ ਗੁਰ ਗਿਆਨ ਦੇ ਰਸ ਵਾਲੇ ਗੀਤ ਨੇ, ਇਹਨੂੰ ਤਾਂ ਬਾਦ ਬਾਦ ਕਰਦਾ ਹੈ ਤੇ ਬਾਦ ਬਾਦ ਬਣਾਈ ਫਿਰਦਾ, ਇਹਨੂੰ ਤਾਂ ਬਦਲਦਾ ਹੀ ਨਹੀਂ।
ਅੱਛਾ ਜੀ,
ਨਹੀਂ ਭਾਵ ਹੈ, ਚੰਗੇ ਨਹੀਂ ਲੱਗਦੇ ਇਹਨੂੰ ਵਿਰੋਧ ਕਰਦਾ ਗੁਰਬਾਣੀ ਦਾ ਹੀ, ਚੰਗੇ ਨੀ ਲੱਗਦੇ ਉਹ।
ਠੀਕ ਹੈ, ਜਿਹੜਾ ਆਪਾਂ ਗਰਭ ਦਾ ਕੀ ਭਾਵ ਸੀਗਾ ਜੀ, ਦੂਜਾ ਪਾਇਆ ਗਰਭ ਗਲੇ ਵਿੱਚ ਖਾਇਆ, ਤੋਂ ਕੀ ਭਾਵ ਸੀ? ਗਰਭ ਕਰਕੇ ਗਲ ਗਿਆ,
ਕਾਲ ਕਰਕੇ ਹਮਕਾਨ ਕਰਕੇ ਗਣਗੇ ਗੁਣ।
ਅੱਛਾ ਜੀ,
ਕਾਲ ਹੋ ਗਿਆ ਨਾ।
ਹਾਂਜੀ,
ਇਹ ਗਰਭ ਲਫ਼ਜ਼ ਹੈ, ਗਗਾਰਾ ਰੱਬ
ਵਾਲਾ। ਹਾਂ, ਇਹ ਬੱਬੇ ਵਾਲਾ। ਹਾਂਜੀ,
ਬੱਬੇ ਨਾਲ ਨਹੀਂ ਹੈ
ਨਾ, ਇਹ ਬੱਬੇ ਵਾਲਾ ਜੀ, ਜਿਹੜਾ ਦਾ ਮਤਲਬ ਗੌਰਵ ਕਰਨਾ ਜਾਂ ਆਪਣੇ ਆਪ ਤੇ ਹੰਕਾਰ ਕਰਨਾ। ਹਾਂਜੀ, ਹਾਂਜੀ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਏ ਗਹਿਰ ਗੰਭੀਰ ਗਵਾਇਆ।
ਗੁਰ ਰਸ ਗੀਤ ਗੁਰਬਾਣੀ ਦੇ ਵਿਚਾਰਧਾਰ ਹੈ, ਇਹ ਗੁਰ ਦੇ ਗਿਆਨ ਦੇ ਰਸ ਵਾਲੇ ਗੀਤ ਨਹੀਂ ਚੰਗੇ ਲੱਗਦੇ।
ਅੱਛਾ ਜੀ, ਬਾਜ
ਨਹੀਂ ਭਾਵੈ।
ਹਾਂ ਨਹੀਂ ਭਾਵੈ। ਸੁਣੀਏ ਗਹਿਰ ਗੰਭੀਰ ਗਵਾਇਆ।
ਹਾਂ, ਜਿਹੜਾ ਗਹਿਰ ਗੰਭੀਰਤਾ ਸੀ ਸੁਣ ਕੇ ਗਵਾ ਦੀ, ਹੋਰ ਅਰਥ ਕੱਢ ਲੈ।
ਅੱਛਾ ਜੀ,
ਆਹੋ।
ਅੱਛਾ ਜੀ,
ਅਰਥਾਂ ਦੇ ਅਰਥ ਬਣਾ ਲੈ।
ਠੀਕ ਹੈ ਜੀ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ।
ਗੁਰ ਰਸ,
ਗੁਰ ਸੱਚ ਕਿਹਾ,
ਗੁਰ ਸੱਚ ਕਹਿਆ ਅੰਮ੍ਰਿਤ ਲਹਿਆ।
ਹਾਂਜੀ,
ਗੁਰੂ ਦਾ ਸੱਚ ਕਿਹਾ, ਇਹ ਤਾਂ ਅੰਮ੍ਰਿਤ ਮਿਲਿਆ। ਤੂੰ ਸੱਚ ਜਿਹੜਾ ਕਿਹਾ ਉਹੀ ਤਾਂ ਅੰਮ੍ਰਿਤ ਮਿਲਿਆ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ,
ਮਨ ਤਨ ਸਾਚ ਸੁਖਾਇਆ।
ਜੇ ਗੁਰੂ ਨੇ ਸੱਚ ਕਹਿਆ ਉਹਦਾ ਅੰਮ੍ਰਿਤ ਇਹਨੇ ਲੈ ਲਿਆ, ਮਨ ਨੂੰ ਤਨ ਨੂੰ ਸੱਚ ਸੁਖਦਾਇਕ ਲੱਗ ਗਿਆ, ਫਿਰ ਗੁਰਮੁਖ ਬਣ ਗਿਆ। ਪਹਿਲਾਂ ਮਨਮੁਖ ਬਣ ਗਿਆ ਸੀ, ਮੇਰੇ ਗੁਰਮੁਖੀ ਪਾਸੇ ਨੂੰ ਹੋ ਗਿਆ। ਗੁਰਮੁਖ ਬਣ ਜੂਗਾ ਉਹੀ ਆਦਮੀ ਹੈ, ਕਿਹਨੇ ਗੁਰਮੁਖ ਬਣਨਾ ਹੈ ਕਿਹਨੇ ਮਨਮੁਖ ਬਣਨਾ ਕੋਈ ਪਤਾ, ਉਹਦੇ ਤੇ ਉਹਦੀ ਮਰਜ਼ੀ ਤੇ ਖੜੀ ਹੈ ਗੱਲ।
ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ।
ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ। ਆਪੇ ਗੁਰਮੁਖ ਆਪੇ ਦੇਵੈ,
ਗੁਰਮੁਖ ਕਿਹਨੂੰ ਕਿਹਾ ਜੀ?
ਜੀਵ ਨੂੰ।
ਅੱਛਾ ਜੀ,
ਆਪੇ ਗੁਰਮੁਖ ਹੈ,
ਆਪੇ ਦੇਵੈ,
ਆਪੇ ਦਿੰਦਾ ਆਪੇ ਲੈਂਦਾ,
ਆਪੇ ਅੰਮ੍ਰਿਤ ਪੀ ਆਇਆ ਲਿਖਿਆ ਹੈ ਜੀ।
ਹਾਂ, ਆਪੇ ਅੰਮ੍ਰਿਤ ਪੀਂਦਾ।
ਠੀਕ ਹੈ ਜੀ।